ਸਤਨਾਮ ਸ਼੍ਰੀ ਵਾਹਿਗੁਰੂ ਜੀ, ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ, ਰਾਮਦਾਸ ਅਰਜਨ ਗੁਰੂ ਬਰ ਸ਼੍ਰੀ ਹਰਗੋਬਿੰਦ, ਸ਼੍ਰੀ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ, ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ, ਦੋਹਰਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ, ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ, ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ, ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰਤਾਰ, ਏਕ ਅੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ, ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ, ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮੰਤਰ ਜੰਤਰ ਪ੍ਰੇਤਨ ਕੇ ਕਰੈ, ਆਪਣਾ ਅਨੇਕ ਭਾਂਤ ਕੇਰ ਰੈ। ਮੰਤਰ ਜੰਤਰ ਪ੍ਰੇਤਨ ਕੇ ਕਰੈ, ਅਪਰ ਅਨੇਕ ਭਾਂਤ ਕੇਰ ਰੈ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਦੀ ਸਾਜੀ ਨਿਵਾਜੀ, ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਦੀ ਕਿਰਪਾਲਤਾ ਦੁਆਰਾ ਆਪ ਸਭ ਪਰਿਵਾਰਾਂ ਨੇ ਸਤਿਗੁਰੂ ਦੀ ਹਜ਼ੂਰੀ 'ਚ ਸ਼ਾਮਾਂ ਦੇ ਸਮੇਂ ਇਕੱਤਰ ਹੋ ਕੇ ਆਪ ਵੀ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਹੈ। ਆਪਣੇ ਛੋਟੇ ਛੋਟੇ ਨੰਨੇ ਬੱਚਿਆਂ ਨੂੰ ਵੀ ਗੁਰਮਤਿ ਗੁਰਸਿੱਖੀ ਨਾਲ ਜੋੜਨ ਵਾਸਤੇ ਉੱਦਮ ਕੀਤਾ, ਉਪਰਾਲਾ ਕੀਤਾ ਹੈ। ਸਾਰਿਆਂ ਗੁਰਮੁਖਾਂ ਦਾ ਬਹੁਤ ਧੰਨਵਾਦ। ਇੱਕ ਦੋ ਬਚਨ ਯਾਦ ਦਾਸ ਨੂੰ ਯਾਦ ਆਏ ਹਨ, ਆਪ ਜੀ ਨਾਲ ਸਾਂਝੇ ਕਰਾਂ। ਇੱਕ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਸਿੰਘ ਸਾਹਿਬ ਹਰਿਮੰਦਰ ਸਾਹਿਬ ਤੋਂ ਸੇਵਾ ਮੁਕਤ ਹੋਏ ਹਨ, ਅੰਮ੍ਰਿਤਸਰ ਜ਼ਿਲ੍ਹੇ 'ਚ ਉਹਨਾਂ ਦਾ ਜਨਮ ਸਥਾਨ ਹੈ, ਪਿੰਡ ਹੈ। ਉਹਨਾਂ ਮੈਨੂੰ ਆਪਣਾ ਨਾਮ ਦੱਸਣ ਤੋਂ ਰੋਕਿਆ ਕਿ ਸੰਗਤ ਵਿੱਚ ਮੇਰੇ ਬਾਰੇ ਦੱਸਣਾ ਨਹੀਂ, ਪਰ ਮੈਂ ਉਹਨਾਂ ਕੋਲ ਬਚਨ ਲੈ ਲਿਆ ਸੀ ਕਿ ਮੈਂ ਬਚਨ ਸੰਗਤ ਵਿੱਚ ਸੁਣਾਵਾਂਗਾ। ਉਹ 5-6 ਸਾਲ ਦੇ ਸਨ ਅਤੇ ਉਹਨਾਂ ਦੇ ਮਾਤਾ ਜੀ ਜੋ ਗੁਰਮਤੀਏ ਸਨ, ਆਪਣੇ ਉਸ ਬੱਚੇ ਨੂੰ ਅੰਮ੍ਰਿਤ ਵੇਲੇ ਸਵੇਰੇ ਉਠਾ ਕੇ 5 ਸ਼ਨਾਨਾ ਮੂੰਹ ਧੋ ਕੇ ਬੁੱਕਲ ਮਾਰ ਕੇ ਬਿਠਾ ਦਿੰਦੇ ਸੀ ਅਤੇ ਮੂਲ ਮੰਤਰ ਦਾ ਪਾਠ ਕਰਨ ਲਾਇਆ ਕਰਦੇ ਸੀ। ਆਪ ਮਾਤਾ ਜੀ ਦੁੱਧ ਰਿੜਕਦੇ ਸੀ, ਨਾਲੇ ਬਾਣੀ ਪੜ੍ਹਦੇ ਸਨ। ਅਤੇ ਉਹ ਕਹਿੰਦੇ ਮੈਂ ਛੋਟੀ ਜਿਹੀ ਉਮਰ ਦਾ ਸੀ ਉਦੋਂ, ਅਤੇ ਜਿਸ ਕਮਰੇ 'ਚ ਬੈਠਾ ਮੈਂ ਮੂਲ ਮੰਤਰ ਦਾ ਪਾਠ ਕਰ ਰਿਹਾ ਸੀ, ਉੱਥੇ ਅਚਨਚੇਤ ਇੱਕ ਮਹਾਂਪੁਰਸ਼ ਪ੍ਰਗਟ ਹੋਏ। ਮੈਂ ਕੁਝ ਡਰ ਗਿਆ ਬੱਚਾ ਸੀ, ਅਤੇ ਉਹ ਮੇਰੇ ਕੋਲ ਆ ਕੇ ਕਹਿਣ ਲੱਗੇ ਪੁੱਤਰ ਡਰੀਦਾ ਨਹੀਂ, ਅਤੇ ਮੈਨੂੰ ਉਹਨਾਂ ਜੱਫੀ 'ਚ ਲੈ ਲਿਆ ਅਤੇ ਕਹਿਣ ਲੱਗੇ ਦੱਸ ਬੇਟਾ ਕੀ ਚਾਹੀਦਾ। ਕਹਿੰਦੇ ਮੈਂ ਡਰਿਆ ਹੋਇਆ ਸੀ ਕਿ ਬਾਬਾ ਜੀ ਚਲੇ ਜਾਣ, ਮੈਂ ਹੱਥ ਜੋੜ ਕੇ ਕਿਹਾ ਵੀ ਨਹੀਂ ਬਾਬਾ ਜੀ ਮੈਨੂੰ ਕੁਛ ਨਹੀਂ ਚਾਹੀਦਾ, ਪਰ ਉਹਨਾਂ ਮੈਨੂੰ ਜੱਫੀ 'ਚ ਲੈ ਕੇ ਘੁੱਟਿਆ, ਪ੍ਰੇਮ ਕੀਤਾ, ਅਸੀਸ ਦਿੱਤੀ ਕਿ ਬੇਟਾ ਮਾਤਾ ਜੀ ਦੇ ਆਖੇ ਲੱਗ ਕੇ ਇਸੇ ਤਰ੍ਹਾਂ ਇਹ ਜਾਪ ਕਰਦੇ ਰਹਿਣਾ, ਛੱਡਣਾ ਨਹੀਂ, ਗੁਰੂ ਮਹਾਰਾਜ ਬੜੀਆਂ ਵੱਡੀਆਂ ਬਖਸ਼ਿਸ਼ਾਂ ਕਰਨਗੇ। ਕਹਿੰਦੇ ਫਿਰ ਉਹ ਉੱਥੋਂ ਅਲੋਪ ਹੋ ਗਏ, ਯਾਨੀ ਕਿ ਉਹ ਦਰਵਾਜ਼ਾ ਖੜਕਾ ਕੇ ਅੰਦਰ ਲੰਘ ਕੇ ਨਹੀਂ ਸੀ ਆਏ, ਮੇਰੇ ਕਮਰੇ 'ਚ ਪ੍ਰਗਟ ਹੋਏ ਸੀ ਅਤੇ ਇੰਝ ਬਖਸ਼ਿਸ਼ ਭਰਿਆ ਬਚਨ ਕਰਕੇ ਉਹ ਚਲੇ ਗਏ। ਮੈਨੂੰ ਨਹੀਂ ਸੀ ਪਤਾ ਉਹ ਕੌਣ ਨੇ। ਮੈਂ ਆਪਣੀ ਮਾਤਾ ਜੀ ਨੂੰ ਦੱਸਿਆ ਅਤੇ ਮਾਤਾ ਜੀ ਸਿਆਣੇ ਸੀ, ਉਹ ਕਹਿਣ ਲੱਗੇ ਬੇਟਾ ਡਰੀਦਾ ਨਹੀਂ, ਕੋਈ ਰੱਬ ਦੇ ਪਿਆਰੇ ਹੋਣਗੇ, ਕੋਈ ਬਾਤ ਨਹੀਂ, ਜੇ ਤੈਨੂੰ ਦਰਸ਼ਨ ਦਿੱਤੇ ਤਾਂ ਚੰਗੀ ਗੱਲ, ਇਸੇ ਤਰ੍ਹਾਂ ਜਾਪ ਕਰੀ ਚੱਲ। ਔਰ ਬਾਅਦ ਵਿੱਚ ਕਹਿੰਦੇ ਮੈਂ ਜਦੋਂ ਸਿਆਣਾ ਹੋਇਆ, ਵਿੱਦਿਆ ਪੜ੍ਹੀ ਸਕੂਲ ਦੀ, ਫਿਰ ਟਕਸਾਲ 'ਚੋਂ ਵਿੱਦਿਆ ਪੜ੍ਹੀ ਉਹਨਾਂ ਨੇ, ਫਿਰ ਉਹ ਮੰਜੀ ਸਾਹਿਬ ਕਥਾ ਕਰਿਆ ਕਰਦੇ ਸੀ ਅਤੇ ਕਹਿੰਦੇ ਫਿਰ ਉਦੋਂ ਜਵਾਨੀ ਦੀ ਉਮਰ ਜਦੋਂ ਪਹਿਲੀ ਵਾਰੀ ਅੰਮ੍ਰਿਤਸਰ ਸਾਹਿਬ ਮੈਂ ਗਿਆ ਅਤੇ ਤੁਸੀਂ ਕਦੇ ਜਾਓ ਦਰਬਾਰ ਸਾਹਿਬ ਦੀਆਂ ਪਰਿਕਰਮਾ 'ਚ ਬਾਬਾ ਦੀਪ ਸਿੰਘ ਵਾਲਾ ਸ਼ਹੀਦ ਬੁੰਗਾ ਜਿਹੜਾ ਜਿੱਥੇ ਬਾਬਾ ਜੀ ਨੇ ਸੀਸ ਭੇਟ ਕੀਤਾ, ਉਸ ਦੇ ਅਗਲੇ ਪਾਸੇ ਜਾਓਗੇ ਤਾਂ ਖੱਬੇ ਹੱਥ ਇੱਕ ਦਰਵਾਜ਼ਾ, ਉੱਥੇ ਲਿਖਿਆ ਹੋਇਆ ਸੇਵਾ ਕਰਾਈ ਸੰਤ ਜੈਮਲ ਸਿੰਘ ਭੂਰੀ ਵਾਲਿਆਂ ਨੇ। ਔਰ ਉਹਨਾਂ ਮਹਾਂਪੁਰਸ਼ਾਂ ਦੀ ਤਸਵੀਰ ਬਾਬਾ ਜੈਮਲ ਸਿੰਘ ਜੀ ਦੀ ਉਹਨਾਂ ਨੇ ਵੇਖੀ ਅਤੇ ਉਹਨਾਂ ਨੂੰ ਯਾਦ ਆ ਗਿਆ ਕਿ ਇਹਨਾਂ ਮੈਨੂੰ ਦਰਸ਼ਨ ਦਿੱਤੇ ਸੀ। ਉਹ ਉਦੋਂ ਸਰੀਰਕ ਤੌਰ 'ਤੇ ਮਾਤਲੋਕ 'ਤੇ ਵਿਚਰਦੇ ਸੀ, ਸਰੀਰਕ ਤੌਰ 'ਤੇ ਅੰਮ੍ਰਿਤਸਰ ਸਾਹਿਬ ਸੀ ਅਤੇ ਉਹਦੇ ਪਿੰਡ ਜਾ ਕੇ ਘਰ ਵਿੱਚ ਇੱਕ ਦੂਜਾ ਰੂਪ ਧਾਰ ਕੇ ਦਰਸ਼ਨ ਦੇ ਕੇ ਆਏ, ਉਸੇ ਤਰ੍ਹਾਂ ਦਾ ਦੂਜਾ ਰੂਪ। ਇਸ ਪ੍ਰਕਾਰ ਉਹਦੀ ਸ਼ਰਧਾ ਉਦੋਂ ਦੀ ਬੱਝੀ ਹੋਈ ਅਤੇ ਬੜੀਆਂ ਬਖਸ਼ਿਸ਼ਾਂ ਹੋਈਆਂ। ਇਸੇ ਤਰ੍ਹਾਂ ਇੱਕ ਪਾਕਿਸਤਾਨ ਦਾ ਰਾਸ਼ਟਰਪਤੀ ਹੋਇਆ ਅਯੂਬ ਖਾਨ, ਉਹਦੇ ਘਰ ਵਿੱਚ ਇੱਕ ਸੱਜਣ ਗਿਆ ਇੰਡੀਆ ਵਿੱਚੋਂ, ਅਤੇ ਜਿਸ ਵੇਲੇ ਵੇਖਿਆ ਜਾ ਕੇ ਇੱਕ ਤਾਂ ਗੁਰੂ ਨਾਨਕ ਸਾਹਿਬ ਦੀ ਤਸਵੀਰ ਲੱਗੀ ਹੋਈ ਸੀ ਅਤੇ ਇੱਕ ਉੱਥੇ ਮੂਲ ਮੰਤਰ ਲਿਖਿਆ ਹੋਇਆ ਸੀ। ਉਸਨੇ ਪੁੱਛ ਲਿਆ ਵੀ ਕਿਵੇਂ ਤੇਰੇ ਘਰ ਵਿੱਚ ਗੁਰੂ ਨਾਨਕ ਸਾਹਿਬ ਦੀ ਤਸਵੀਰ ਅਤੇ ਮੂਲ ਮੰਤਰ ਲਿਖਿਆ ਹੋਇਆ ਕੰਧ 'ਤੇ, ਇਹਦਾ ਕੀ ਕਾਰਨ? ਉਹ ਕਹਿਣ ਲੱਗਾ ਇਸ ਦੀ ਬਦੌਲਤ ਹੀ ਮੈਂ ਪਾਕਿਸਤਾਨ ਦਾ ਰਾਸ਼ਟਰਪਤੀ ਬਣਿਆ। ਕਹਿਣ ਲੱਗੇ ਦੱਸ ਕਿਵੇਂ? ਕਹਿਣ ਲੱਗਾ ਮੈਂ ਛੋਟਾ ਜਿਹਾ ਸੀ, ਮੈਨੂੰ ਪੜ੍ਹਾਈ ਨਹੀਂ ਸੀ ਆਉਂਦੀ, ਮੇਰਾ ਦਿਮਾਗ ਨਹੀਂ ਸੀ ਬਹੁਤਾ ਚੱਲਦਾ ਅਤੇ ਮੈਨੂੰ ਸਕੂਲ 'ਚੋਂ ਟੀਚਰ ਕੁੱਟਦੇ ਸੀ, ਕੁੱਟ ਪੈਂਦੀ ਸੀ। ਤੁਹਾਨੂੰ ਪਤਾ ਪੁਰਾਣੇ ਸਮੇਂ 'ਚ ਇੰਡੀਆ ਅਤੇ ਪਾਕਿਸਤਾਨ ਵਿੱਚ ਟੀਚਰ ਕੁੱਟਿਆ ਕਰਦੇ ਸੀ ਜਿਹੜਾ ਵਿਦਿਆਰਥੀ ਪੜ੍ਹਦਾ ਨਹੀਂ ਸੀ। ਅਤੇ ਮੈਂ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ਲੁਕ ਜਾਂਦਾ ਸੀ, ਸਕੂਲੇ ਨਹੀਂ ਸੀ ਜਾਂਦਾ, ਰਸਤੇ 'ਚ ਲੁਕ ਜਾਣਾ। ਨਨਕਾਣਾ ਸਾਹਿਬ ਦੇ ਗ੍ਰੰਥੀ ਸਿੰਘ ਨੇ ਇੱਕ ਦਿਨ ਮੈਨੂੰ ਵੇਖ ਲਿਆ ਅਤੇ ਕਿਹਾ ਉਹ ਅਯੂਬਿਆ ਤੂੰ ਇੱਥੇ ਲੁਕਿਆ ਹੋਇਆ, ਸਕੂਲ ਨਹੀਂ ਗਿਆ। ਤਾਂ ਮੈਂ ਹੱਥ ਜੋੜ ਕੇ ਕਿਹਾ ਬਾਬਾ ਜੀ ਮੈਨੂੰ ਕੁੱਟ ਪੈਂਦੀ ਹੈ, ਮੈਨੂੰ ਪੜ੍ਹਾਈ ਨਹੀਂ ਆਉਂਦੀ। ਤਾਂ ਉਹਨਾਂ ਨੇ ਮੈਨੂੰ ਮੂੰਡ ਪਲੋਸਿਆ, ਪਿਆਰ ਕੀਤਾ ਅਤੇ ਕਹਿਣ ਲੱਗੇ ਲੈ ਤੈਨੂੰ ਇੱਕ ਚੀਜ਼ ਦਈਏ, ਇਹਦੇ ਨਾਲ ਤੈਨੂੰ ਕੁੱਟ ਨਹੀਂ ਪਿਆ ਕਰੇਗੀ। ਔਰ ਮੂਲ ਮੰਤਰ ਦੱਸਿਆ ਕਿ ਮੂਲ ਮੰਤਰ ਦਾ ਪਾਠ ਕਰਦਾ ਜਾਇਆ ਕਰ ਅਤੇ ਪਾਠ ਕਰਦਾ ਜਾਇਆ ਕਰ, ਫਿਰ ਤੈਨੂੰ ਕੁੱਟ ਨਹੀਂ ਪਏਗੀ। ਕਹਿੰਦੇ ਮੈਂ ਬਚਨ ਮੰਨ ਲਿਆ, ਮੈਂ ਮੂਲ ਮੰਤਰ ਦਾ ਪਾਠ ਕਰਦਾ ਗਿਆ ਸਕੂਲ 'ਚ, ਕੁੱਟ ਨਹੀਂ ਪਈ, ਨਿਸ਼ਚਾ ਬੱਝ ਗਿਆ ਅਤੇ ਆਉਂਦਿਆਂ ਵੀ ਕਰਦਾ ਰਿਹਾ, ਜਾਂਦਿਆਂ ਆਉਂਦਿਆਂ ਕਰੀ ਗਿਆ। ਅਤੇ ਇਸ ਤਰ੍ਹਾਂ ਤਾਂ ਮੈਂ ਪੜ੍ਹਾਈ ਕਰਕੇ ਅਤੇ ਰਾਸ਼ਟਰਪਤੀ ਦੇ ਅਹੁਦੇ ਤੱਕ ਪਹੁੰਚ ਗਿਆ। ਜੇ ਉਹ ਬਾਬਾ ਜੀ ਨਾ ਮਿਲਦੇ ਮੂਲ ਮੰਤਰ ਨਾਲ ਨਾ ਜੋੜਦੇ ਤਾਂ ਸ਼ਾਇਦ ਮੈਂ ਪੜ੍ਹਾਈ ਵੀ ਨਾ ਕਰ ਸਕਦਾ। ਇਸ ਪ੍ਰਕਾਰ ਵਾਹਿਗੁਰੂ ਦੇ ਨਾਮ ਦਾ, ਸਤਿਗੁਰੂ ਦੇ ਮੰਤਰ ਦਾ ਬੜਾ ਵੱਡਾ ਪ੍ਰਤਾਪ ਹੈ। ਇਸ ਲਈ ਆਪ ਵੀ ਜੁੜੀਏ, ਆਪਣੇ ਬੱਚਿਆਂ ਨੂੰ ਵੀ, ਹੋਰਨਾਂ ਵੀ ਆਂਢੀਆਂ ਗੁਆਂਢੀਆਂ ਦੇ ਬੱਚਿਆਂ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨ ਦਾ ਯਤਨ ਕਰੀਏ। ਇਹ ਇੱਕ ਚੰਗਾ ਉਪਰਾਲਾ ਹੈ, ਬਹੁਤ ਵੱਡਾ ਪਰਉਪਕਾਰ ਹੈ। ਹੋਰ ਕਰਮ ਕਰੀਦੇ ਹਨ, ਪਰ ਸਿਆਣਿਆਂ ਦਾ ਕਥਨ ਹੈ ਟੁੱਕ ਦੇਣ ਵਾਲਾ ਮੰਦਾ, ਸਿੱਖਿਆ ਦੇਣ ਵਾਲਾ ਚੰਗਾ। ਸਿੱਖਿਆ ਦੇਣੀ ਕਿਸੇ ਨੂੰ, ਪ੍ਰੇਰਨਾ ਦੇਣੀ ਚੰਗੀ, ਬਹੁਤ ਉੱਚਾ ਕਰਮ ਹੈ। ਤੀਜਾ ਬਚਨ ਹੋਰ ਇੱਕ ਯਾਦ ਆਇਆ, ਸੰਤ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਦੇ ਜੀਵਨ ਦਾ ਬਚਨ ਹੈ। ਉਹਨਾਂ ਦੱਸਿਆ ਕਿ ਮੈਂ ਜਦੋਂ ਟਕਸਾਲ ਵਿੱਚ ਸ਼ਾਮਿਲ ਹੋ ਗਿਆ ਅਤੇ ਸੰਤ ਗੁਰਬਚਨ ਸਿੰਘ ਖਾਲਸਾ ਜੀ ਨੇ ਮੈਨੂੰ ਆਪ ਕਹਿ ਕੇ ਭੇਜਿਆ, ਜਾ ਕਰਤਾਰ ਸਿੰਘ ਆ ਮਾਤਾ ਪਿਤਾ ਨੂੰ ਮਿਲਿਆ। ਮੈਂ ਆਪਣੇ ਪਿੰਡ ਗਿਆ, ਘਰ 'ਚ ਮਾਤਾ ਪਿਤਾ ਨੂੰ ਮਿਲਿਆ ਅਤੇ ਫਿਰ ਮੈਂ ਖੇਤਾਂ ਨੂੰ ਚਲਾ ਗਿਆ। ਤਾਂ ਕਹਿੰਦੇ ਸਾਡੇ ਪਿੰਡ 'ਚ ਇੱਕ ਐਸਾ ਪਰਿਵਾਰ ਵੱਸਦਾ ਸੀ ਜਿਸ ਪਰਿਵਾਰ ਨਾਲ ਸਾਡਾ ਖਾਨਦਾਨੀ ਵੈਰ ਚੱਲਿਆ ਆ ਰਿਹਾ ਸੀ। ਪੁਰਾਣੇ ਸਮੇਂ 'ਚ ਕਤਲ ਹੋ ਗਿਆ ਸੀ, ਇਸ ਕਰਕੇ ਉਸ ਪਰਿਵਾਰ ਨਾਲ ਵੈਰ ਸੀ ਅਤੇ ਉਹਨਾਂ ਨਾਲ ਬੋਲਚਾਲ ਕਦੇ ਨਹੀਂ ਸੀ, ਮਿਲਵਰਤਨ ਕੋਈ ਨਹੀਂ ਸੀ। ਉਸ ਪਰਿਵਾਰ ਦਾ ਬਜ਼ੁਰਗ ਉਹ ਖੇਤਾਂ 'ਚ ਮੱਕੀ ਗੋਡਦਾ ਸੀ ਅਤੇ ਉਸਨੇ ਮੈਨੂੰ ਆਵਾਜ਼ ਦਿੱਤੀ, ਕਾਕਾ ਕਰਤਾਰ ਸਿੰਘ ਆ ਮੇਰੀ ਗੱਲ ਸੁਣਦਾ ਜਾਈ। ਕਹਿੰਦੇ ਮੈਂ ਖਿਆਲ ਕੀਤਾ ਵੀ ਮੇਰੇ ਭਰਾਵਾਂ ਕੋਲੋਂ ਪਾਣੀ ਟੁੱਟ ਕੇ ਇਹਨਾਂ ਦੇ ਖੇਤਾਂ 'ਚ ਫਿਰ ਗਿਆ ਹੋਵੇਗਾ, ਉਲਾਮਾ ਦੇਣਗੇ, ਚਲੋ ਸੁਣ ਲਈਏ ਗੱਲ। ਜਦੋਂ ਮੈਂ ਗਿਆ ਅਤੇ ਉਹ ਮੱਕੀ ਗੋਡਦੇ ਉੱਠ ਖੜ੍ਹੇ ਹੋਏ ਅਤੇ ਉਹਨਾਂ ਮੇਰੇ ਮੋਢੇ 'ਤੇ ਹੱਥ ਰੱਖ ਕੇ ਕਿਹਾ ਬੇਟਾ ਤੈਨੂੰ ਤਾਂ ਆਵਾਜ਼ ਮਾਰੀ ਆ ਕਿ ਜਾਂ ਤਾਂ ਆ ਚੋਲਾ ਚਿੱਟਾ ਪਾਉਣਾ ਨਹੀਂ ਸੀ, ਜੇ ਪਾ ਲਿਆ ਤਾਂ ਸਾਂਭ ਕੇ ਰੱਖੀ, ਬੇਟਾ ਦਾਗ ਨਹੀਂ ਲੱਗਣਾ ਚਾਹੀਦਾ। ਅਤੇ ਮਹਾਂਪੁਰਸ਼ ਕਹਿੰਦੇ ਸੀ ਕਿ ਸਿੰਘੋ ਹੋਰ ਸਭ ਕੁਝ ਭਾਵੇਂ ਭੁੱਲ ਜਾਏ ਪਰ ਉਸ ਬਜ਼ੁਰਗ ਦਾ ਜੋ ਕਿ ਵੈਰੀ ਪਰਿਵਾਰ ਦਾ ਮੁਖੀ ਸੀ ਬਜ਼ੁਰਗ, ਉਹਦਾ ਬਚਨ ਮਰਦੇ ਦਮ ਤੱਕ ਮੈਨੂੰ ਭੁੱਲੇਗਾ ਨਹੀਂ। ਔਰ ਕਿਉਂਕਿ ਉਹਨੇ ਚੰਗੀ ਸਿੱਖਿਆ ਦਿੱਤੀ ਸੀ ਕਿ ਬੇਟਾ ਚੋਲਾ ਮਤਲਬ ਜੀਵਨ ਸਾਂਭ ਕੇ ਰੱਖੀ, ਦਾਗੀ ਨਹੀਂ ਹੋਣਾ ਚਾਹੀਦਾ। ਅਤੇ ਇਸ ਪ੍ਰਕਾਰ ਉਹਨਾਂ ਦਾ ਜਿਹੜੀ ਕਿਤਾਬ ਜੀਵਨ ਲਿਖਿਆ ਸਿੰਘ ਸਾਹਿਬ ਜਸਵੰਤ ਸਿੰਘ, ਉਹਦਾ ਨਾਂ ਇਸ ਕਰਕੇ ਰੱਖਿਆ ਚਿੱਟਾ ਚੋਲਾ, ਮਹਾਂਪੁਰਸ਼ਾਂ ਦਾ ਜੀਵਨ ਚਿੱਟਾ ਸੀ, ਦਾਗ ਤੋਂ ਬਿਨਾਂ ਸੀ। ਇਸ ਪ੍ਰਕਾਰ ਗੁਰੂ ਕੇ ਪਿਆਰਿਓ, ਇਉਂ ਜਿਹੜੀ ਚੰਗੀ ਸਿੱਖਿਆ ਆਪਣੇ ਬੱਚਿਆਂ ਨੂੰ ਹੋਰਨਾਂ ਦੇ ਬੱਚਿਆਂ ਨੂੰ ਦੇਣੀ ਹੈ, ਇਹ ਬੜਾ ਵੱਡਾ ਉਪਕਾਰ ਹੈ। ਔਰ ਜੇ ਕੋਈ ਸਿੱਖਿਆ ਦੇ ਤਾਂ ਸਿੱਖਿਆ ਲੈਣੀ, ਇਹ ਵੀ ਬੜਾ ਚੰਗਾ ਕਰਮ ਹੈ, ਇਹਦੇ ਨਾਲ ਬਹੁਤ ਕੁਛ ਮਿਲ ਜਾਂਦਾ। ਇਸ ਲਈ ਚੰਗੀ ਸੰਗਤ ਕਰਨੀ, ਚੰਗੀ ਸਿੱਖਿਆ ਲੈਣੀ ਔਰ ਚੰਗੀ ਸਿੱਖਿਆ ਅੱਗੇ ਦੇਣੀ, ਪ੍ਰੇਰਨਾ ਦੇਣੀ, ਇਹ ਬਹੁਤ ਵੱਡਾ ਮਹੱਤਵ ਹੈ ਇਹਨਾਂ ਕਰਮਾਂ ਦਾ। ਗੁਰਦਾਸਪੁਰ ਜ਼ਿਲ੍ਹੇ 'ਚ ਇੱਕ ਸਿੰਘ ਪ੍ਰਚਾਰ ਕਰਦਾ ਵੇਖ ਲਿਆ ਸੰਤ ਕਰਤਾਰ ਸਿੰਘ ਜੀ, ਉਹਨਾਂ ਜਾਣਾ ਸੀ ਅਤੇ ਕੁਝ ਲੇਟ ਹੋ ਗਏ। ਉਹਨਾਂ ਦੇ ਜਾਣ ਤੋਂ ਪਹਿਲਾਂ ਉਹ ਸਿੰਘ ਉੱਠ ਕੇ ਪ੍ਰਚਾਰ ਕਰਨ ਲੱਗ ਪਿਆ। ਮਹਾਂਪੁਰਸ਼ ਪਹੁੰਚੇ ਤਾਂ ਬਾਅਦ ਵਿੱਚ ਉਹਨੂੰ ਮਿਲੇ, ਜੱਫੀ 'ਚ ਲੈ ਕੇ ਕਿਹਾ ਸੀ, ਸਿੰਘਾ ਜਦੋਂ ਤੱਕ ਤੇਰੇ ਸਰੀਰ 'ਚ ਦਮ ਹੈ ਵੱਧ ਤੋਂ ਵੱਧ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰੀ, ਕਈ ਅਸਮੇਤ ਜੱਗਾਂ 'ਚ ਨਾ ਫਲ ਪ੍ਰਾਪਤ ਹੋਵੇਗਾ, ਗਰੀਬੀ ਘਰੋਂ ਖੰਭ ਲਾ ਕੇ ਉੱਡ ਜਾਏਗੀ, ਬਹੁਤ ਕੁਛ ਪ੍ਰਾਪਤ ਹੋਵੇਗਾ, ਸਿੱਖੀ ਦਾ ਪ੍ਰਚਾਰ ਨਾ ਛੱਡੀ। ਅਤੇ ਅੱਜ ਉਹਨਾਂ ਦੀ ਇੱਕ ਬੇਟੀ ਇੱਥੇ ਕੈਨੇਡਾ ਵਿੱਚ ਹੈ, ਇੱਕ ਇੰਗਲੈਂਡ ਵਿੱਚ ਹੈ, ਇੱਕ ਅਮਰੀਕਾ ਵਿੱਚ ਹੈ, ਬੇਟਾ ਵੀ ਅਮਰੀਕਾ ਵਿੱਚ ਹੈ, ਅਤੇ ਐਨ ਸਾਰਾ ਪਰਿਵਾਰ ਸੈਟਲ, ਵੈਲ ਸੈਟਲਡ, ਅਤੇ ਗੁਰਮਤਿ ਗੁਰਸਿੱਖੀ 'ਚ ਵੀ ਪਰਿਪੱਕ ਆ ਸਾਰਾ ਪਰਿਵਾਰ, ਬੇਟੀਆਂ ਵੀ, ਬੇਟਾ ਵੀ, ਸਾਰਾ ਕੁਛ। ਇਸ ਪ੍ਰਕਾਰ ਦੀਆਂ ਦਾਤਾਂ ਸਤਿਗੁਰੂ ਦੇ ਦਰ ਤੋਂ ਮਿਲਦੀਆਂ ਹਨ। ਸਤਿਗੁਰੂ ਦੇ ਸ਼ਬਦ ਵਿੱਚ ਬੜੀ ਸ਼ਕਤੀ ਹੈ, ਪਰ ਸਾਡੇ ਅੰਦਰ ਭਾਵਨਾ ਚਾਹੀਦੀ ਹੈ। ਜੇ ਭਾਵਨਾ ਤੋਂ ਸਿੱਖਣੇ ਹਾਂ ਤਾਂ ਫਿਰ ਗੁਰੂ ਦੀ ਸ਼ਕਤੀ ਸਾਡੇ 'ਤੇ ਅਸਰ ਨਹੀਂ ਕਰਦੀ। ਜੇ ਭਾਵਨਾ ਅੰਦਰ ਪੈਦਾ ਹੋ ਜਾਵੇ ਤਾਂ ਸਤਿਗੁਰੂ ਮਹਾਰਾਜ ਦੀ ਬਾਣੀ ਤੋਂ, ਸ਼ਬਦ ਤੋਂ ਉੱਚਾ ਹੋਰ ਕੁਛ ਵੀ ਨਹੀਂ ਹੈ। ਦੋਵਾਂ ਜਹਾਨਾਂ 'ਚ ਮੁੱਖ ਉਜਲਾ ਕਰਨ ਵਾਲੇ ਸਤਿਗੁਰੂ ਦੇ ਅੰਮ੍ਰਿਤ ਬਚਨ ਰਹੋ ਵਿਚਾਰ। ਇਤਿਹਾਸ ਦੀ ਲੜੀਵਾਰ ਕਥਾ ਚੱਲ ਰਹੀ ਹੈ। ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਅਸਾਮ ਦੇ ਵਿੱਚ ਕਾਮਰੂਪ ਦੇਸ਼ ਹੈ ਉੱਥੇ ਗਏ ਹੋਏ ਨੇ, ਔਰ ਜੈਪੁਰ ਦਾ ਰਾਜਾ ਰਾਮ ਸਿੰਘ ਜਿਹਦੀ ਮਦਦ ਵਾਸਤੇ ਗਏ ਹਨ, ਉਸ ਦੇ ਨਾਲ ਸੱਚੇ ਪਾਤਸ਼ਾਹ ਉੱਥੇ ਬ੍ਰਹਮਪੁੱਤਰ ਦਰਿਆ ਦੇ ਕਿਨਾਰੇ 'ਤੇ ਹਜ਼ੂਰ ਦਾ ਆਸਣ ਉੱਥੇ ਠਹਿਰੇ ਹੋਏ ਨੇ। ਦੂਜੇ ਪਾਸਿਓਂ ਕਾਮਰੂਪ ਦੇਸ਼ ਦਾ ਜਿਹੜਾ ਰਾਜਾ ਸੀ, ਉੱਥੋਂ ਦੇ ਲੋਕਾਂ ਕੋਲ ਮੰਤਰਾਂ ਯੰਤਰਾਂ ਦਾ ਬੜਾ ਬਲ ਸੀ, ਉਹ ਅਨੇਕਾਂ ਯਤਨ ਕਰ ਰਹੇ ਕਿ ਮੰਤਰਾਂ ਦੇ ਬਲ ਨਾਲ ਇਹਨਾਂ ਨੂੰ ਡਰਾ ਕੇ ਇੱਥੋਂ ਭਜਾ ਦਿੱਤਾ ਜਾਏ, ਕਦੇ ਕੋਈ ਇੱਧਰ ਨੂੰ ਮੂੰਹ ਨਾ ਕਰੇ। ਅਤੇ ਇਹ ਗੱਲ ਮਸ਼ਹੂਰ ਸੀ ਬੜੇ ਚਿਰਾਂ ਤੋਂ ਕਿ ਉੱਥੇ ਮੰਤਰਾਂ ਦਾ ਬੜਾ ਜ਼ੋਰ ਹੈ, ਕੋਈ ਵੀ ਉੱਧਰ ਨੂੰ ਮੂੰਹ ਨਹੀਂ ਸੀ ਕਰਦਾ। ਇਹ ਰਾਮ ਸਿੰਘ ਦਾ ਦਾਦਾ ਮਾਨ ਸਿੰਘ ਪਹਿਲਾਂ ਗਿਆ ਸੀ ਜੋ ਕਿ ਮਾਰਿਆ ਗਿਆ ਸੀ, ਇਹ ਵੀ ਡਰਿਆ ਹੋਇਆ, ਪਰ ਸਤਿਗੁਰੂ ਦੀ ਸਹਾਇਤਾ ਇਹਨੂੰ ਪ੍ਰਾਪਤ ਹੈ। ਔਰ ਜਿਸ ਪ੍ਰਕਾਰ ਉਹ ਆਪਣੇ ਮੰਤਰਾਂ ਦਾ ਬਲ ਵਰਤ ਰਹੇ ਨੇ ਅਤੇ ਜਿਵੇਂ ਸਤਿਗੁਰੂ ਜੀ ਰੋਕਦੇ ਨੇ, ਬਖਸ਼ਿਸ਼ ਕਰਦੇ ਹਨ, ਉੱਥੇ ਯਾਦਗਾਰੀ ਸਥਾਨ ਵੀ ਬਣਿਆ ਹੋਇਆ ਧੋਬੜੀ ਸਾਹਿਬ, ਉਹ ਇਸੇ ਗੱਲ ਦੀ ਯਾਦਗਾਰ ਵਜੋਂ ਹੈ। ਸੁਣੋ ਧਿਆਨ ਨਾਲ।
ਮੰਤਰ ਜੰਤਰ ਪ੍ਰੇਤਨ ਕੇ ਕਰੈ,
ਉਹ ਰਾਜਾ ਤੇ ਉਹਦੇ ਅਹਿਲਕਾਰ ਭੂਤਾਂ ਪ੍ਰੇਤਾਂ ਦੇ ਬੜੇ ਮੰਤਰ ਜੰਤਰ ਕਰਦੇ ਸਨ।
ਅਪਰ ਅਨੇਕ ਭਾਂਤ ਕੇ ਰਹਿ,
ਹੋਰ ਵੀ ਸ਼ਕਤੀਆਂ ਵਾਲੇ ਅਨੇਕਾਂ ਤਰ੍ਹਾਂ ਦੇ ਮੰਤਰ ਉਹ ਰਹਿ ਮੈਨੇ ਪੜ੍ਹਦੇ ਸਨ, ਬੋਲਦੇ ਸਨ।
ਰਾਮ ਸਿੰਘ ਕੇ ਮਾਰਨ ਕਾਰਨ,
ਇਸ ਰਾਜੇ ਰਾਮ ਸਿੰਘ ਨੂੰ ਖਤਮ ਕਰਨ ਵਾਸਤੇ,
ਅਨਕ ਪਕਾਰਨ ਕੇ ਉਪਚਾਰਨ,
ਅਨੇਕਾਂ ਤਰ੍ਹਾਂ ਦੇ ਉਪਚਾਰ ਪ੍ਰਬੰਧ ਉਹ ਕਰਦੇ ਪਏ ਸਨ।
ਬਹੁ ਭੂਪਤ ਕੇ ਨਿਕਟ ਬਿਠਾਵੇ,
ਇਸ ਪ੍ਰਕਾਰ ਰਾਜੇ ਦੇ ਕੋਲ ਬੜੇ ਭੇਜਦੇ ਸਨ ਮੰਤਰ ਕਰ ਕਰਕੇ।
ਸਤਿਗੁਰ ਦੇ ਕਰ ਹੱਥ ਬਚਾਵੇ,
ਸਤਿਗੁਰੂ ਮਹਾਰਾਜ ਆਪਣਾ ਕਿਰਪਾ ਰੂਪੀ ਹੱਥ ਦੇ ਕੇ ਬਚਾ ਰਹੇ ਸੀ ਰਾਜੇ ਨੂੰ।
ਜੰਤਰ ਮੰਤਰ ਕੋ ਨੈ ਬਲ ਚਲੈ,
ਉਹਨਾਂ ਦੇ ਪੜ੍ਹੇ ਹੋਏ ਮੰਤਰਾਂ ਦਾ ਯੰਤਰਾਂ ਦਾ ਕੋਈ ਬਲ ਵਸ ਨਹੀਂ ਸੀ ਚੱਲਦਾ।
ਜੋ ਅਜਮਤ ਬੰਤਨ ਕੋ ਗਿਲੇ,
ਉਹ ਏਡੇ ਜ਼ਬਰਦਸਤ ਮੰਤਰ ਸੀ ਕਿ ਕਰਾਮਾਤਾਂ ਵਾਲਿਆਂ ਨੂੰ ਵੀ ਨਿਗਲ ਜਾਣ।
ਮਹਾਂਪ੍ਰਬਲ ਜੋ ਫਿਰੇ ਨਾ ਫੇਰੇ,
ਬੜੇ ਬਲ ਵਾਲੇ ਮੰਤਰ ਸੀ ਕਿਸੇ ਦੇ ਮੋੜਿਆਂ ਨਾ ਮੁੜਨ ਵਾਲੇ।
ਜਿਸ ਤੇ ਨਾਸੈ ਬਲੀ ਵਡੇਰੇ,
ਇਹਨਾਂ ਮੰਤਰਾਂ ਕਰਕੇ ਬੜੇ ਬੜੇ ਬਲੀ ਨਾਸ਼ ਹੋ ਸਕਦੇ ਸਨ।
ਕਰਤੇ ਆਦਰੋ ਵਿਆਦੋ ਪਾਦਾ,
ਤਿੰਨ ਤਰ੍ਹਾਂ ਦੇ ਤਾਪ ਹੁੰਦੇ ਹਨ, ਆਦੀ ਮਨ ਦੇ ਤਾਈ ਜਿਹੜੇ ਚਿੰਤਾ ਝੋਰੇ ਆਦਿਕ ਵਿਆਪਦੇ ਨੇ, ਔਰ ਇਸੇ ਤਰ੍ਹਾਂ ਵਿਆਧੀ ਜਿਹੜੇ ਸਰੀਰ ਨੂੰ ਰੋਗ ਲੱਗ ਜਾਂਦੇ ਆ, ਉਪਾਧੀ ਜਿਵੇਂ ਇੱਕਦਮ ਉੱਪਰੋਂ ਆ ਕੇ ਕੋਈ ਐਕਸੀਡੈਂਟ ਹੋ ਜਾਵੇ, ਕੋਈ ਮੁਕੱਦਮਾ ਗਲ ਪੈ ਜਾਵੇ ਇੱਕਦਮ, ਇਸ ਤਰ੍ਹਾਂ ਦੇ ਆਦੀ ਵਿਆਧੀ ਉਪਾਧੀ ਪੈਦਾ ਕਰਨ ਵਾਲੇ ਮੰਤਰ ਸਨ।
ਬੈਠ ਬੈਠ ਦਿਨ ਕੇਤਕ ਸਾਧਾ,
ਇਸ ਤਰ੍ਹਾਂ ਉਹਨਾਂ ਨੇ ਬਹਿ ਬਹਿ ਕੇ ਕਈ ਦਿਨਾਂ ਤੱਕ ਸਾਧਨਾ ਕੀਤੀ ਸੀ ਮੰਤਰਾਂ ਦੀ।
ਨਿਰਪਕੋ ਰੋ ਨਾ ਬਾਂਕੋ ਹੋਵਾ,
ਉਹਨਾਂ ਦੇ ਅਨੇਕਾਂ ਯਤਨਾਂ ਕਰਕੇ ਇਸ ਰਾਜੇ ਰਾਮ ਸਿੰਘ ਦਾ ਇੱਕ ਵਾਲ ਵੀ ਵਿੰਗਾ ਨਾ ਕਰ ਸਕੇ।
ਕਿਸੂ ਮੰਤਰ ਕੋ ਸੇਕ ਨਾ ਜੋਵਾ,
ਕਿਸੇ ਮੰਤਰ ਦਾ ਸੇਕ ਨਹੀਂ ਲੱਗਾ ਰਾਜੇ ਨੂੰ।
ਕਿਤਕ ਮੰਤਰ ਨਰ ਬਾਵਰ ਕਰੈ,
ਔਰ ਕੁਝ ਮੰਤਰ ਐਸੇ ਸੀ ਉਹਨਾਂ ਦੇ ਕੋਲ ਜਿਸ ਮਨੁੱਖ ਤੇ ਮੰਤਰ ਪੜ੍ਹ ਦੇਣ ਉਹਨੂੰ ਬਾਵਰਾ ਪਾਗਲ ਕਰ ਦਿੰਦੇ ਸਨ।
ਤਨ ਆਦਿਕ ਸੁਧ ਸਗਰੀ ਹਰੈ,
ਜੋ ਮਨੁੱਖ ਆਪਣੇ ਸਰੀਰ ਦੀ ਹੋਸ਼ ਭੁਲਾ ਜਾਂਦਾ ਸੀ।
ਕਿਤਕ ਅੰਗ ਕੋ ਜੁਦਾ ਕਰਾਂਤੇ,
ਕੁਝ ਮੰਤਰ ਐਸੇ ਸੀ ਕਿ ਮਨੁੱਖ ਤੇ ਮੰਤਰ ਪੜ੍ਹ ਦੇਣ ਤੇ ਉਹਦੇ ਅੰਗ ਜੁਦਾ ਹੋ ਜਾਣ, ਸਰੀਰ ਵੱਖਰੇ ਹੋ ਜਾਣ ਅੰਗ।
ਉਸ ਥੰਬ ਕੋ ਦੇ ਧਰੰਤੇ,
ਇਸ ਪ੍ਰਕਾਰ ਕਈ ਐਸੇ ਸੀ ਕਿ ਦੇਹਾਂ ਨੂੰ ਸਰੀਰਾਂ ਨੂੰ ਜੜ ਕਰ ਦੇਣ ਵਾਲੇ ਮੰਤਰ ਸੀ, ਹਿੱਲ ਨਾ ਸਕਣ।
ਕੀਤਕ ਤਨ ਕੋ ਦੇ ਪਲਟਾਈ,
ਤੇ ਕੁਝ ਐਸੇ ਮੰਤਰ ਸੀ ਕਿ ਮਨੁੱਖਾਂ ਦੇ ਤਨ ਹੀ ਬਦਲਾ ਦਿੰਦੇ ਸੀ,
ਮਾਨਕ ਦੇ ਕੁਛ ਔਰ ਬਣਾਈ,
ਮਨੁੱਖ ਤੋਂ ਕੁਝ ਹੋਰ ਹੀ ਬਣਾ ਦਿੰਦੇ ਸੀ ਉਹ ਮੰਤਰ ਮਨੁੱਖ ਦੇ ਤਾਈ।
ਕੀਤਕ ਜੇ ਬਾਠਾਗਤ ਐਸੇ,
ਤੇ ਕੁਝ ਮੰਤਰ ਐਸੇ ਸੀ ਕਿ ਉਹਨਾਂ ਦੇ ਬਲ ਨਾਲ ਮਨੁੱਖ ਦੀ ਜ਼ਬਾਨ ਹੀ ਬੰਦ ਹੋ ਜਾਂਦੀ ਸੀ,
ਵਾਕ ਨਾ ਉਚਰਿਓ ਜਾਵੇ ਕੈਸੇ,
ਕਿਸੇ ਤਰ੍ਹਾਂ ਬਚਨ ਹੀ ਨਹੀਂ ਸੀ ਬੋਲਿਆ ਜਾਂਦਾ। ਇਹ ਤਾਂ ਕੁਝ ਸਮੇਂ ਵਾਸਤੇ ਇੰਝ ਹੁੰਦਾ ਸੀ ਨਾ, ਮੈਨੂੰ ਇੱਕ ਬਚਨ ਯਾਦ ਆਇਆ, ਮੈਨੂੰ ਬਾਬਾ ਕੀਰਤਨ ਸਿੰਘ ਸਾਹਿਬ ਸੀ, ਬਾਬਾ ਬਕਾਲਾ ਸਾਹਿਬ, ਉਹਨਾਂ ਨੇ ਆਪਣੀ ਅੱਖੀਂ ਵੇਖਿਆ ਇਹ ਬਚਨ ਸੁਣਾਇਆ ਸੀ। ਉਹਨਾਂ ਤੋਂ ਪਹਿਲੇ ਸੀ ਬਾਬਾ ਬਿਸ਼ਨ ਸਿੰਘ ਜੀ, ਬਾਬਾ ਬਿਸ਼ਨ ਸਿੰਘ ਤੋਂ ਪਹਿਲਾਂ ਬਾਬਾ ਗੁਰਮੁਖ ਸਿੰਘ ਜੀ ਸਨ, ਬਾਬਾ ਬਕਾਲਾ ਸਾਹਿਬ, ਅਤੇ ਉਹ ਨਿਹੰਗ ਸਿੰਘ ਜੀ, ਅਤੇ ਬਹੁਤ ਜਪੀ ਤਪੀ ਮਹਾਂਪੁਰਸ਼ ਹੋਏ ਨੇ। ਬੜੇ ਬਚਨ ਉਹਨਾਂ ਬਾਰੇ ਮੈਨੂੰ ਬਾਬਾ ਕੀਰਤਨ ਸਿੰਘ ਜੀ ਨੇ ਸੁਣਾਏ ਸੀ। ਇੱਕ ਵਾਰੀ ਅਤੇ ਉਹ ਕਹਿੰਦੇ ਇੱਕ ਵਾਰੀ ਘੋੜੇ 'ਤੇ ਚੜ੍ਹੇ ਜਾਣ, ਅਤੇ ਇੱਕ ਜੱਟ ਸੀ ਕੋਈ ਅੱਖਰੇ ਜਿਹੇ ਸੁਭਾਅ ਦਾ, ਉਹ ਹਟਿਆ ਹੀ ਨਾ, ਆਵਾਜ਼ਾਂ ਮਾਰੇ, ਉਹ ਨਿਹੰਗਾ ਉਹ ਨਿਹੰਗਾ, ਨਾ ਹੀ ਰੁਕਿਆ। ਜਦੋਂ ਉਹਨੇ ਸਮਝਿਆ ਆਮ ਕੋਈ ਨਿਹੰਗ ਜਿਹਾ ਚੜ੍ਹਿਆ ਜਾ ਰਿਹਾ, ਹਟਿਆ ਹੀ ਨਾ, ਅਤੇ ਫਿਰ ਮਹਾਂਪੁਰਸ਼ ਥੋੜ੍ਹਾ ਜਿਹਾ ਵੀਰ ਰਸ 'ਚ ਆ ਕੇ ਕਹਿੰਦੇ ਚੁੱਪ ਕਰੋ ਜੱਟਾ, ਬਸ ਉਹਦੀ ਜ਼ਬਾਨ ਉੱਥੇ ਬੰਦ ਹੋ ਗਈ। 12-13 ਸਾਲ ਉਹ ਜਿਉਂਦਾ ਰਿਹਾ, ਮੁੜ ਕੇ ਜ਼ਬਾਨ ਨਹੀਂ ਖੁੱਲ੍ਹੀ ਉਹਦੀ। ਔਰ ਇੱਕ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਅਸਥਾਨ ਹੈ ਜਿਹੜਾ ਬਾਬਾ ਬਕਾਲਾ ਸਾਹਿਬ, ਉਹਦੇ ਨਜ਼ਦੀਕ ਇੱਕ ਸਕੂਲ ਸੀ, ਅਤੇ ਜਿਹੜੇ ਟੀਚਰ ਸਨ ਸਕੂਲ ਦੇ ਉਹਨਾਂ ਨੇ ਬਾਥਰੂਮ ਬਣਾਇਆ ਹੋਇਆ ਸੀ ਗੁਰੂ ਮਹਾਰਾਜ ਦੇ ਅਸਥਾਨ ਵਾਲੇ ਪਾਸੇ। ਜਦੋਂ ਉੱਥੇ ਬਾਥਰੂਮ ਜਾਂਦੇ ਸੀ ਤਾਂ ਉੱਥੇ ਬਦਬੋ ਬਹੁਤ ਆਉਂਦੀ ਸੀ, ਅਤੇ ਸੇਵਾਦਾਰ ਬਾਬਾ ਗੁਰਮੁਖ ਸਿੰਘ ਦੇ ਕੋਲ ਆਏ ਵੀ ਉਹਨਾਂ ਨੂੰ ਤੁਸੀਂ ਰੋਕੋ, ਸਮਝਾਓ, ਸ਼ਾਇਦ ਤੁਹਾਡਾ ਬਚਨ ਮੰਨ ਜਾਣ। 2-3 ਵਾਰੀ ਸਦਕੇ ਸਮਝਾਇਆ, ਪਰ ਉਹ ਹਟਦੇ ਨਹੀਂ ਸੀ ਟੀਚਰ, ਉੱਥੇ ਸੱਤ ਬਚਨ ਕਹਿ ਜਾਂਦੇ ਸੀ। ਅਤੇ ਫਿਰ ਜਦੋਂ 3ਵੀ ਵਾਰੀ ਸੇਵਾਦਾਰ ਸ਼ਿਕਾਇਤ ਲੈ ਕੇ ਆਏ, ਤਾਂ ਫਿਰ ਮਹਾਂਪੁਰਸ਼ ਕਹਿਣ ਲੱਗੇ, ਸਿੰਘੋ ਹੁਣ ਤੁਸੀਂ ਨਹੀਂ ਕੁਝ ਕਹਿਣਾ, ਜਿਹੜਾ ਇਸ ਪਾਸੇ ਨੂੰ ਬਾਥਰੂਮ ਆਵੇਗਾ ਉਹਨੂੰ ਬੰਨ ਪੈ ਜਾਏਗਾ, ਪਿਸ਼ਾਬ ਹੀ ਨਹੀਂ ਆਵੇਗਾ। ਔਰ ਇਸ ਤਰ੍ਹਾਂ ਹੋਇਆ, ਬੰਨ ਪੈ ਗਏ ਸਾਰਿਆਂ ਨੂੰ। ਫਿਰ ਚਰਨੀ ਆ ਕੇ ਡਿੱਗੇ, ਕਹਿਣ ਲੱਗੇ ਜਿਹੜਾ ਦੂਜੇ ਪਾਸੇ ਜਾਵੇਗਾ ਦੂਰ, ਉਹਨੂੰ ਪਿਸ਼ਾਬ ਆਵੇਗਾ, ਨਹੀਂ ਤਾਂ ਸਰੀਰ ਨੂੰ ਬੰਨ ਪਏ ਰਹਿਣਗੇ। ਇਸ ਤਰ੍ਹਾਂ ਫਿਰ ਉਹਨਾਂ ਦੇ ਇਹ ਆਤਮਿਕ ਬਲ ਦੇ ਨਾਲ ਉਹਨਾਂ ਨੂੰ ਹਟਾਇਆ ਸੀ। ਇਸ ਪ੍ਰਕਾਰ ਦੀਆਂ ਹੋਰ ਵੀ ਕਈ ਘਟਨਾਵਾਂ ਹਨ ਜਿਨ੍ਹਾਂ ਗੁਰਮੁਖਾਂ ਨੇ ਵਾਹਿਗੁਰੂ ਦਾ ਨਾਮ ਜਪਿਆ। ਇਹ ਤਾਂ ਸ਼ਕਤੀ ਬਹੁਤ ਹੀ ਵੱਡੀ ਹੈ, ਕੁਝ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜੇ ਹੋਰ ਮੰਤਰ ਆ ਉਹਨਾਂ ਦਾ ਸਤਸੰਗ ਜੀ ਇੰਨਾ ਅਸਰ ਨਹੀਂ ਹੁੰਦਾ, ਥੋੜ੍ਹੇ ਸਮੇਂ ਵਾਸਤੇ ਹੁੰਦਾ। ਹਾਂਜੀ,
ਕੇਤਕ ਬਲ ਹਰਤਾ ਸਭ ਕੇਰਾ,
ਕੁਝ ਮੰਤਰ ਜਿਹੜੇ ਸੀ ਉਹ ਹੋਰਨਾਂ ਦਾ ਬਲ ਨਾਸ ਕਰਨ ਵਾਲੇ ਸਨ, ਜਿਹਦੇ 'ਤੇ ਪੜ੍ਹੇ ਜਾਣ।
ਕਹਿਣ ਲੱਗ ਕਹੋ ਤੈਨੂੰ ਕੋ ਝੇਰਾ,
ਉਹਨਾਂ ਦਾ ਝੇੜਾ ਝਗੜਾ ਕਿੱਥੋਂ ਤੱਕ ਵਰਣਨ ਕਰਾਂ। ਕਵੀ ਜੀ ਕਹਿੰਦੇ ਹਨ,
ਉਹ ਤਤਕਾਲ ਬਿਨਾਸ਼ੈ ਪ੍ਰਾਣ,
ਤੇ ਕਈ ਐਸੇ ਮੰਤਰ ਵੀ ਸੀ ਕਿ ਕਮਜ਼ੋਰ ਮਨ ਵਾਲਿਆਂ ਦੇ ਪ੍ਰਾਣ ਹੀ ਕੱਢ ਦੇਣ ਵਾਲੇ।
ਉਰਿਓ ਨਾ ਏਕ ਨਿਰਪਤ ਪੈ ਆਨ,
ਹਰ ਰਾਜੇ ਤੱਕ ਕਿਸੇ ਦਾ ਕੋਈ ਮੰਤਰ ਫੁਰਿਆ ਨਹੀਂ, ਭਾਵ ਅਸਰ ਨਹੀਂ ਕੀਤਾ।
ਜਿਸ ਕੇ ਸਤਿਗੁਰ ਰਸ਼ਕ ਹੋਏ,
ਕਵੀ ਜੀ ਕਹਿੰਦੇ ਜਿਸ ਸੇਵਕ ਦੇ ਸਤਿਗੁਰੂ ਮਹਾਰਾਜ ਰੱਖਿਅਕ ਬਣ ਜਾਣ,
ਤੀਨ ਲੋਕ ਮੈਂ ਅਸਨੈ ਕੋਏ,
ਤਿੰਨਾਂ ਲੋਕਾਂ ਵਿੱਚ ਐਸਾ ਕੋਈ ਵਿਅਕਤੀ ਨਹੀਂ ਹੈ,
ਤਿਸ ਕੋ ਵਿਘਨ ਕਰੇ ਜੋ ਜਾਏ,
ਜਿਹੜਾ ਉਸ ਦੇ ਤਾਈਂ ਵਿਘਨ ਪਾਏ ਜਾ ਕੇ,
ਆਪਣੋ ਆਨ ਪ੍ਰਭਾਵ ਦਿਖਾਏ,
ਆਪਣਾ ਆ ਕੇ ਕੋਈ ਪ੍ਰਭਾਵ ਦਿਖਾ ਸਕੇ। ਜਿੱਥੇ ਸਤਿਗੁਰੂ ਰਖਵਾਲੇ ਹੋਣ ਉੱਥੇ ਨਹੀਂ ਐਸਾ ਹੋ ਸਕਦਾ।
ਅਨੇਕ ਵਾਰ ਵੋ ਬਲ ਪਤਿਆਏ,
ਅਨੇਕਾਂ ਵਾਰੀ ਉਹਨਾਂ ਨੇ ਆਪਣੇ ਬਲ ਨੂੰ ਪਤਿਆ ਕੇ ਵੇਖਿਆ।
ਸੋ ਕਰ ਕਰ ਹਾਰੇ ਸਮਦਾਏ,
ਆਪਣਾ ਬਲ ਕਰ ਕਰਕੇ ਸਭ ਹਾਰ ਗਏ, ਥੱਕ ਗਏ।
ਜਨਤਾ ਪਈ ਕਾਮਰੂ ਦੇਸ਼,
ਕਾਮਰੂ ਦੇਸ਼ ਦੇ ਰਾਜੇ ਨੂੰ ਤੇ ਉਹਦੇ ਅਹਿਲਕਾਰਾਂ ਨੂੰ ਬੜੀ ਚਿੰਤਾ ਪੈਦਾ ਹੋ ਗਈ, ਗਰਸੇ ਗਏ।
ਨਰਸ਼ੇਸ਼ ਕੇ ਸਹਿਤ ਨਰੇਸ਼,
ਸਾਰੇ ਖਾਸ ਆਦਮੀਆਂ ਸਮੇਤ ਜਿਹੜਾ ਰਾਜਾ ਸੀ,
ਕਿਆ ਹੋਇਓ ਨੇ ਮੰਤਰ ਸ਼ਕਤ,
ਕਹਿੰਦਾ ਵੀ ਕੀ ਹੋ ਗਿਆ, ਸਾਡੇ ਮੰਤਰਾਂ ਦੀ ਸ਼ਕਤੀ ਨਹੀਂ ਚੱਲ ਰਹੀ।
ਕਰ ਕਰ ਹਾਰੇ ਸਗਰੀ ਜੁਗਤ,
ਸਾਰੀਆਂ ਜੁਗਤੀਆਂ ਕਰ ਕਰਕੇ ਅਸੀਂ ਹਾਰ ਗਏ, ਹੰਭ ਗਏ ਹਾਂ, ਥੱਕ ਗਏ ਹਾਂ।
ਕੌਣ ਬਲੀ ਆਸ ਜਸਤੇ ਹਾਰੇ,
ਐਸਾ ਕੌਣ ਬਲੀ ਆ ਗਿਆ ਜਿਸ ਕਰਕੇ ਅਸੀਂ ਹਾਰਦੇ ਜਾ ਰਹੇ ਹਾਂ।
ਨਹੀਂ ਆਪਣੀ ਸ਼ਕਤ ਦਿਖਾ ਰਹੇ,
ਤੇ ਮੰਤਰ ਆਪਣੀ ਸ਼ਕਤੀ ਨਹੀਂ ਵਿਖਾ ਰਹੇ।
ਕਰ ਨਾ ਸਕੇ ਕਾਰਜ ਸਿੱਧ ਕੋਈ,
ਕੋਈ ਵੀ ਕਾਰਜ ਸਿੱਧ ਨਹੀਂ ਹੋ ਰਿਹਾ ਇਹਨਾਂ ਮੰਤਰਾਂ ਕਰਕੇ।
ਬਲ ਜਦ ਪੂਜੇ ਨਿਸ਼ਫਲ ਸੋਈ,
ਔਰ ਇਸ ਪ੍ਰਕਾਰ ਸਭ ਕੁਝ ਅਸੀਂ ਬਲ ਸਮੇਤ ਕਰ ਕਰ ਵੇਖਿਆ, ਨਿਸ਼ਫਲ ਹੋ ਰਿਹਾ ਸਾਰਾ ਕੁਝ।
ਬਹੁਰ ਪਾਓ ਔਰ ਤਪ ਕਰੇ,
ਹੋਰ ਵੀ ਬੜੇ ਉਪਾਅ ਯਤਨ ਨਾ ਕੀਤੇ।
ਇਸਤਰੀ ਗਾਂਜੇ ਮੰਤਰਨ ਧਰੇ,
ਜਿਹੜੀਆਂ ਜਿਹੜੀਆਂ ਇਸਤਰੀਆਂ ਸੀ ਜਿਹਨਾਂ ਮੰਤਰ ਸਿੱਧ ਕੀਤੇ ਹੋਏ ਸੀ ਬੀਬੀਆਂ ਨੇ,
ਤੈਨ ਸਭ ਕੋ ਨੈਬ ਨੈਕਟ ਬੁਲਾਏ,
ਉਹਨਾਂ ਇਸਤਰੀਆਂ ਨੂੰ ਟੂਣੇ ਕਰਨੀਆਂ ਨੂੰ ਮੰਤਰਾਂ ਯੰਤਰਾਂ ਵਾਲੀਆਂ ਨੂੰ ਕੋਲ ਸੱਦਿਆ ਰਾਜੇ ਨੇ,
ਕਹਿਓ ਦਰਬ ਦੇ ਕਰ ਸਮਦਾਏ,
ਉਹਨਾਂ ਸਾਰੀਆਂ ਨੂੰ ਬੜਾ ਧੰਨ ਦਿੱਤਾ ਤੇ ਇੰਜ ਕਿਹਾ,
ਤੁਮ ਇਕੱਤਰ ਹੋਏ ਸਗਰੀ ਜਾਵੋ,
ਕਿ ਤੁਸੀਂ ਸਾਰੀਆਂ ਇਕੱਠੀਆਂ ਹੋ ਕੇ ਜਾਓ,
ਨਿਜ ਮੰਤਰ ਕੀ ਸ਼ਕਤ ਦਿਖਾਵੋ,
ਆਪੋ ਆਪਣੇ ਸਿੱਧ ਕੀਤੇ ਮੰਤਰਾਂ ਦੀ ਸ਼ਕਤੀ ਵਿਖਾਓ ਇੱਕ ਵਾਰੀ,
ਮਰੇ ਨਹੀਂ ਤੁਮ ਤੇ ਨਰ ਕੋਈ,
ਭਾਵੇਂ ਤੁਹਾਡੇ ਮੰਤਰਾਂ ਦੇ ਬਲ ਕਰਕੇ ਕੋਈ ਬੰਦਾ ਮਰੇਗਾ ਤਾਂ ਨਹੀਂ,
ਤਹੂ ਦਿਖਾਵੋ ਡਰੋ ਰਹੋਈ,
ਤਾਂ ਵੀ ਆਪਣੇ ਮੰਤਰਾਂ ਦੀ ਸ਼ਕਤੀ ਜਾ ਕੇ ਵਰਤੋ, ਉਹਨਾਂ ਨੂੰ ਡਰ ਪੈਦਾ ਕਰ ਦਿਓ, ਡਰ ਜਾਣ,
ਜਿਸ ਦੇ ਤੁਰ ਕੇਸ਼ਰ ਕੀ ਅਨੀ,
ਜਿਸ ਕਰਕੇ ਔਰੰਗਜ਼ੇਬ ਬਾਦਸ਼ਾਹ ਦੀ ਭੇਜੀ ਜਿਹੜੀ ਫੌਜ ਹੈ,
ਜਾਏ ਪਲਾਏ ਤਰਾਸ ਕਰ ਕਨੀ,
ਉਹ ਡਰਦੀ ਹੋਈ ਦੌੜ ਜੇ ਮੈਦਾਨੇ ਜੰਗ ਨੂੰ ਛੱਡ ਕੇ,
ਸੁਣਤ ਜੋਗਤਾ ਹੈ ਕਰ ਤਿਆਰ,
ਔਰ ਸੁਣ ਕਰਕੇ ਉਹ ਇਸਤਰੀਆਂ ਤਿਆਰ ਹੋਈਆਂ,
ਆਪੋ ਆਪਣੇ ਮੰਤਰ ਸੰਭਾਰ,
ਆਪੋ ਆਪਣੇ ਮੰਤਰ ਚੇਤੇ ਕੀਤੇ ਉਹਨਾਂ ਨੇ,
ਧੋਬਨ ਕੁਮਰੇਰੀ ਚਮਰੇਰੀ,
ਔਰ ਕੁਝ ਧੋਬਣਾ ਸਨ, ਕੁਝ ਘੁਮਿਆਰੀਆਂ ਸੀ, ਕੁਝ ਚਮਿਆਰੀ ਜੋਤ ਵਾਲੀਆਂ ਸੀ,
ਇਤਿਹਾਦਿਕ ਜਾਤਨ ਕੀ ਚੇਰੀ,
ਇਤਿਹਾਦਿਕ ਤੇ ਹੋਰ ਜਾਤਾਂ ਦੀਆਂ ਇਸਤਰੀਆਂ ਜੋ ਰਾਜੇ ਦੀਆਂ ਦਾਸੀਆਂ ਸੀ,
ਨਿਪਕੇ ਕਹੇ ਸਕਲ ਚਲੇ ਆਈ,
ਰਾਜੇ ਦੇ ਕਹਿਣ ਕਰਕੇ ਹੁਕਮ ਮੰਨਦੀਆਂ ਸਾਰੀਆਂ ਚੱਲ ਕੇ ਆਈਆਂ,
ਕਹਿਨੂੰ ਚੜ ਕਰ ਭੀਤ ਤਵਾਈ,
ਕਿਸੇ ਨੇ ਕੰਧ ਤੇ ਚੜ ਕੇ ਮੰਤਰ ਦੇ ਬਲ ਨਾਲ ਕੰਧ ਭਜਾ ਕੇ ਵਿਖਾਈ,
ਹੋ ਪ੍ਰਸ਼ਨ ਪਰ ਚੜ ਕਰ ਚਾਲੀ,
ਔਰ ਜਿਵੇਂ ਸਿੱਧ ਗੁਰੂ ਨਾਨਕ ਸਾਹਿਬ ਨਾਲ ਪੰਗੇ ਲੈਂਦੇ ਸੀ ਨਾ ਅਚਲ ਸਾਹਿਬ ਵਾਲੇ ਸਥਾਨ ਤੇ, ਇਸ ਤਰ੍ਹਾਂ ਸ਼ਕਤੀਆਂ ਵੀ ਵਿਖਾਉਣ ਲੱਗੀਆਂ, ਕੋਈ ਬਿਰਸ਼ ਤੇ ਚੜ੍ਹ ਕੇ ਦੜਾਉਣ ਲੱਗੀ,
ਸ਼ੋਰਤ ਮੁਖ ਤੇ ਅਗਨ ਵਿਸਾਲੀ,
ਕੋਈ ਆਪਣੇ ਮੂੰਹ ਤੋਂ ਅੱਗ ਕੱਢਣ ਲੱਗੀ ਮੰਤਰ ਦੇ ਬਲ ਨਾਲ,
ਕੋ ਢੋਲਕ ਕੋ ਡਮਰੂ ਗਹੀਆ,
ਕਿਸੇ ਨੇ ਢੋਲਕ ਗਲ ਚ ਪਾਇਆ ਸੀ, ਕਿਸੇ ਨੇ ਡਮਰੂ ਫੜਿਆ ਹੋਇਆ,
ਕੇ ਹਰ ਪਰ ਗਰਜਤ ਕੋ ਅਹੀਆ,
ਕਿਹੜੀ ਸ਼ੇਰ ਤੇ ਚੜੀ ਗੱਜਦੀ ਹੋਈ ਆ ਰਹੀ ਸੀ,
ਕਿਤਕ ਭਿਆਨਕ ਰੂਪ ਦਿਖਾਵੇ,
ਬੜੇ ਡਰਾਉਣੇ ਰੂਪ ਧਾਰ ਕੇ ਵਿਖਾਉਂਦੀਆਂ ਸਨ,
ਕੋ ਸੁੰਦਰ ਬਨ ਠਨ ਕਰ ਆਵੇ,
ਕੋਈ ਸੁੰਦਰ ਸਰੂਪ ਬਣਾ ਠਣਾ ਕੇ ਆਉਂਦੀਆਂ ਸੀ,
ਚਲੀ ਆਏ ਸਭ ਬੀਜ ਆਕਾਸ਼,
ਆਕਾਸ਼ ਦੇ ਵਿੱਚ ਇਸ ਤਰ੍ਹਾਂ ਚਲੀਆਂ ਆ ਰਹੀਆਂ ਸਨ, ਉਹ
ਲਸ਼ਕਰ ਕੋ ਬਜਾਵੇ ਤਰਾਸ,
ਜਿਹੜੀ ਰਾਜੇ ਰਾਮ ਸਿੰਘ ਦੇ ਨਾਲ ਫੌਜ ਸੀ ਉਹਨਾਂ ਦੇ ਮਨਾਂ ਅੰਦਰ ਡਰ ਪੈਦਾ ਕਰ ਰਹੀਆਂ ਸਨ,
ਨੈ ਵਸ ਚਲੇ ਗਈ ਨਹੀਂ ਜਾਏ,
ਵਸ ਨਹੀਂ ਸੀ ਚੱਲਦਾ, ਕੁਛ ਵੀ ਨਾ ਪਕੜੀਆਂ ਜਾਂਦੀਆਂ ਸੀ,
ਦੇਖ ਦੇਖ ਕਰ ਨਰ ਡਰ ਪਾਏ,
ਉਹਨਾਂ ਨੂੰ ਇਸ ਤਰ੍ਹਾਂ ਸਮਾਨ ਚਾਈਆਂ ਵੇਖ ਵੇਖ ਕੇ ਮਨੁੱਖ ਡਰਦੇ ਸਨ,
ਬੜ ਅਚਰਜ ਮਾਨਿਓ ਸਭ ਹੀਨ,
ਸਭਨਾਂ ਨੇ ਬੜਾ ਅਚਰਜ ਮੰਨਿਆ,
ਔਰ ਦਸਾਉ ਪਿਓ ਸਭ ਸ਼ੀਨ,
ਹਿਰਦਿਆਂ ਜਿਹੜਾ ਉਤਸ਼ਾਹ ਸੀ ਸਾਰਾ ਸ਼ੀਨ ਹੋ ਗਿਆ, ਭਾਵ ਹਿਰਦੇ ਮੱਠੇ ਪੈ ਗਏ,
ਰਾਮ ਸਿੰਘ ਨਿਰਭ ਤੇ ਗਨਹੇਰੀ,
ਔਰ ਰਾਮ ਸਿੰਘ ਜਿਹੜਾ ਰਾਜਾ ਸੀ ਉਹਨੇ ਇਹ ਵੇਖੀਆਂ ਸਾਰੀਆਂ,
ਜਨਮੋ ਸ਼ਕਤੀ ਮੰਤਰਨ ਕੇਰੀ,
ਜਿਹਨਾਂ ਦੇ ਪਾਸ ਮੰਤਰਾਂ ਯੰਤਰਾਂ ਦੀ ਸ਼ਕਤੀਆਂ ਸਨ,
ਕਹਿਓ ਤੁਜਾ ਤੋਪੈ ਸਮਦਾਏ,
ਉਸ ਵੇਲੇ ਰਾਜੇ ਨੇ ਹੁਕਮ ਦਿੱਤਾ ਫੌਜ ਨੂੰ ਕਿ ਆਪਣੀਆਂ ਤੋਪਾਂ ਚਲਾਓ,
ਕਰੋ ਪ੍ਰਹਾਰਨ ਗੋਰਨ ਕਾਏ,
ਤੋਪਾਂ ਦੇ ਗੋਲੇ ਚਲਾ ਚਲਾ ਕੇ ਮਾਰੋ ਇਹਨਾਂ ਇਸਤਰੀਆਂ ਨੂੰ,
ਰਹਿ ਦੂਰ ਨੈ ਨੇੜੇ ਆਵੇ,
ਦੂਰ ਦੂਰ ਰਹਿਣ ਨੇੜੇ ਨਾ ਆ ਸਕਣ,
ਮਰੇ ਜੇ ਇਹ ਪੁਨ ਸਬਦ ਜੋ ਪਾਵੇ, ਮਰੇ ਜੇ ਇਹ ਪੁਨ ਸੁਧ ਜੋ ਪਾਵੇ,
ਔਰ ਇਸ ਪ੍ਰਕਾਰ ਇਹ ਮਰ ਜਾਣ ਤੇ ਫਿਰ ਜਿਹੜੀ ਖਬਰ ਸਾਰਾ ਹੋਰ ਪਹੁੰਚੇ ਰਾਜੇ ਦੇ ਪਾਸ ਜਿਹੜਾ ਕਾਮਰੂ ਦੇਸ਼ ਵਾਲਾ,
ਤਵੇ ਤਿਆਰ ਕਰ ਤੋਪਨ ਬ੍ਰਿੰਦ,
ਸਾਰੀਆਂ ਤੋਪਾਂ ਤਿਆਰ ਕੀਤੀਆਂ ਦੇ ਅਹਿਲਕਾਰਾਂ ਨੇ, ਸਾਰੀ ਫੌਜ ਨੇ,
ਲਗੇ ਚਲਾਵਨ ਸ਼ਬਦ ਬੁਲੰਦ,
ਜਦੋਂ ਤੋਪਾਂ ਚੱਲੀਆਂ ਬੜੀਆਂ ਆਵਾਜ਼ਾਂ ਆਈਆਂ ਉੱਚੀਆਂ,
ਜੇਤਕ ਗੋਰੇ ਤਿੰਨ ਪਰ ਮਾਰੇ,
ਜਿੰਨੇ ਗੋਲੇ ਉਹਨਾਂ ਇਸਤਰੀਆਂ ਵੱਲ ਨੂੰ ਚਲਾਉਂਦੇ ਸੀ,
ਪਹੁੰਚੇ ਨੇ ਸਮੀਪ ਤਿੰਨ ਸਾਰੇ,
ਔਰ ਉਹਨਾਂ ਦੇ ਕੋਲ ਪੁੱਜਦੇ ਹੀ ਨਹੀਂ ਸੀ ਉਹ ਗੋਲੇ,
ਕੇਤਕ ਅਧ ਮਾਰ ਗਿਰ ਪਰੇ,
ਕੁਝ ਕੁ ਤਾਂ ਜਿਹੜੇ ਗੋਲੇ ਸੀ ਅੱਧੇ ਹੀ ਰਾਹ ਚ ਭਾਵ ਉਰਾਂ ਹੀ ਡਿੱਗ ਪੈਂਦੇ ਸਨ ਨੇੜੇ ਹੀ,
ਕੇਤਕ ਤੋਪਨ ਵਿੱਚ ਅਰੇ,
ਕੁਝ ਤੋਪਾਂ ਦੇ ਵਿੱਚ ਹੀ ਅੜ ਜਾਂਦੇ ਸਨ,
ਕੇਤਕ ਆ ਗਏ ਤੇ ਹਟਿਆਏ,
ਇਸ ਪ੍ਰਕਾਰ ਕੁਝ ਅੱਗੋਂ ਵਾਪਸ ਮੁੜ ਆਉਂਦੇ ਸੀ ਗੋਲੇ,
ਲਸ਼ਕਰ ਕੇ ਯੋਧਾ ਘਰ ਘਾਏ,
ਜਿਹੜੀ ਰਾਜੇ ਦੀ ਫੌਜ ਸੀ ਰਾਮ ਸਿੰਘ ਦੀ ਉਹਦੇ ਯੋਧਿਆਂ ਨੂੰ ਉਹ ਗੋਲੇ ਲਾਲ ਲੱਗਦੇ ਸੀ ਮਾਰ ਦਿੰਦੇ ਸਨ,
ਤਿਨਕੇ ਤੀਰ ਛੋ ਨੇ ਗੋਰਾ,
ਔਰ ਉਹਨਾਂ ਦੇ ਕੋਲ ਇਸਤਰੀਆਂ ਦੇ ਕੋਈ ਗੋਲਾ ਨਹੀਂ ਪੁੱਜਾ,
ਸੋ ਪਿਖ ਹਸੇ ਮਚਾਵਤ ਸ਼ੋਰਾ,
ਉਹ ਵੇਖ ਵੇਖ ਕੇ ਹੱਸਦੀਆਂ ਸੀ ਸ਼ੋਰ ਮਚਾਉਂਦੀਆਂ ਸੀ, ਸੀ
ਨਾਚਤ ਫਿਰ ਫਿਰ ਲੇਤ ਪਵਾਰੀ
ਉਹ ਅਸਮਾਨ ਚ ਨੱਚਦੀਆਂ ਫਿਰਦੀਆਂ ਸੀ ਪਵਾਟੀਆਂ ਲੈਂਦੀਆਂ ਸੀ ਪੁਆਂਟਲੀਆਂ
ਗਾਵਤ ਖੁਸ਼ੀ ਕਰਤ ਹੈ ਭਾਰੀ
ਔਰ ਗਾਉਂਦੀਆਂ ਸੀ ਖੁਸ਼ੀ ਦੇ ਨਾਲ
ਬ੍ਰਹਮਪੁੱਤਰ ਕੇ ਕਵ ਹੋਏ ਉਰੇ
ਜਿਹੜਾ ਬ੍ਰਹਮਪੁੱਤਰ ਦਰਿਆ ਸੀ ਕਦੇ ਉਹਦੇ ਉਰਲੇ ਪਾਸੇ ਆ ਜਾਂਦੀਆਂ ਸੀ
ਕਵ ਦੌਰਤ ਗਮਨਤ ਹੈ ਪਰੇ
ਕਦੇ ਦੌੜਦੀਆਂ ਪਰੇ ਨੂੰ ਚਲੀਆਂ ਜਾਂਦੀਆਂ ਸੀ ਦੂਜੀ ਤਰਫ
ਕੇਤਕ ਕਹਿ ਸਿਰ ਛੂਟੇ ਬਾਰ
ਕਈਆਂ ਦੇ ਸਿਰਾਂ ਦੇ ਵਾਲ ਖਿਲਰੇ ਹੋਏ ਸੀ
ਬਿਰਦਾ ਮਹਾਰੂਪ ਬਿਕਰਾਰ
ਕਈਆਂ ਦੀਆਂ ਬਜ਼ੁਰਗ ਅਵਸਥਾ ਸੀ ਬੜੇ ਡਰਾਉਣੇ ਰੂਪ ਸੀ
ਕੇਤਕ ਜੁਵਾ ਤਰੇ ਸ਼ਿੰਗਾਰੇ
ਕਈ ਜਵਾਨੀ ਦੇ ਰੂਪ ਵਾਲੀਆਂ ਸੀ ਸ਼ਿੰਗਾਰੀਆਂ ਹੋਈਆਂ
ਕੇਤਕ ਮੁਖ ਤੇ ਅਗਨੀ ਡਾਰੇ
ਕਈ ਮੂੰਹਾਂ ਤੋਂ ਅੱਗ ਕੱਢਦੀਆਂ ਸੀ
ਲਸ਼ਕਰ ਉੱਪਰ ਕੋ ਫਿਰ ਗਈ
ਇਸ ਤਰ੍ਹਾਂ ਜਿਹੜੀ ਫੌਜ ਸੀ ਰਾਜੇ ਰਾਮ ਸਿੰਘ ਦੀ ਇਹਦੀ ਫੌਜ ਦੇ ਸਿਰਾਂ ਦੇ ਉੱਪਰ ਉੱਪਰ ਘੁੰਮ ਕੇ ਜਾਂਦੀਆਂ ਸੀ
ਪਸ਼ੂ ਇਹਨੇ ਪੁਕਾਰ ਦ ਪਈ
ਇੰਝ ਕਹਿੰਦੀਆਂ ਸੀ ਖਾ ਜਾਓ ਇਹਨਾਂ ਫੌਜੀਆਂ ਨੂੰ ਸਿਪਾਹੀਆਂ ਨੂੰ
ਇਸ ਪ੍ਰਕਾਰ ਜਬ ਦੇਖਣ ਕਿਓ
ਇਸ ਤਰ੍ਹਾਂ ਜਦੋਂ ਵੇਖਿਆ ਉਹਨਾਂ ਵੱਲ
ਰਾਮ ਸਿੰਘ ਰਾਜਾ ਬਸਮਿਓ
ਰਾਮ ਸਿੰਘ ਰਾਜਾ ਕੁਝ ਹੈਰਾਨ ਹੋਇਆ
ਇਨ ਪਰ ਨੇ ਕੁਛ ਯਤਨ ਹਮਾਰੋ
ਤੇ ਵਿਚਾਰਨ ਲੱਗਾ ਇਹਨਾਂ ਤੇ ਤਾਂ ਕੋਈ ਯਤਨ ਨਹੀਂ ਚੱਲੇਗਾ ਸਾਡਾ
ਮੰਤਰਨ ਬਲ ਤੇ ਕਰੇ ਸੰਘਾਰੋ
ਇਹ ਮੰਤਰਾਂ ਦੇ ਬਲ ਕਰਕੇ ਮੇਰੀ ਫੌਜ ਨੂੰ ਨਾਸ ਕਰ ਦੇਣਗੀਆਂ
ਮਾਨ ਸਿੰਘ ਨਿਰਪ ਮੋਹੇ ਪਿਤਾਮਾ
ਮੇਰਾ ਦਾਦਾ ਸੀ ਜਿਹੜਾ ਰਾਜਾ ਮਾਨ ਸਿੰਘ
ਇਨਹੀਂ ਕਰ ਭੇਜਿਓ ਜਮਧਾਮਾ
ਤੇ ਇਹਨਾਂ ਮੰਤਰੀਆਂ ਦੀ ਮੰਤਰਾਂ ਦੀ ਸ਼ਕਤੀ ਕਰਕੇ ਇਹਨਾਂ ਨੇ ਜਮਪੁਰੀ ਨੂੰ ਭੇਜਤਾ ਭਾਵ ਮਾਰ ਦਿੱਤਾ ਸੀ ਹੁਣ ਮੈਂ ਵੀ ਮੁਸ਼ਕਿਲ ਹੀ ਬਜਾਂਗਾ ਸਤਿਗੁਰੂ ਮੇਰੇ ਰਖਵਾਲੇ ਹੋਣ ਤਾਂ ਮੇਰਾ ਬਚਾਅ ਹੋਏਗਾ ਐਸਾ ਖਿਆਲ ਉਪਜਿਆ ਰਾਜੇ ਨੂੰ ਤੇ ਜਿਵੇਂ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਰਨ 'ਚ ਆਇਆ ਦੁਬਾਰਾ ਬੇਨਤੀ ਕਰਨ ਲਈ ਜਿਵੇਂ ਸਤਿਗੁਰਾਂ ਰੱਖਿਆ ਕੀਤੀ ਉਹ ਕੱਲ੍ਹ ਦੇ ਦੀਵਾਨ 'ਚ ਆਪ ਸੁਣੋਗੇ ਸਮਾਂ ਇਜਾਜ਼ਤ ਨਹੀਂ ਦਿੰਦਾ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਆਪ ਸੰਗਤ ਨੇ ਖਿਮਾ ਕਰਨੀਆਂ ਅੱਗੇ ਵਾਸਤੇ ਸੁਮਤ ਬਖਸ਼ਣੀ ਜੀ ਹਾਂਜੀ
ਮਾਨ ਸਿੰਘ ਨਿਰਭਮੋਏ ਪਿਤਾਮਾ
ਇਨਹੀ ਕਰ ਭੇਜਿਓ ਜਮ ਧਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
ਜੀ ਕੀ ਫਤਿਹ।